ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਇ ਸਤਿਗੁਰ ਕਾ ਸ਼ਬਦ ਸੁਣਨਾ ਜਾਗੇ ਅੰਤਰ ਨਾ ਉਪਜੋ ਚਾਉ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਇ ਸਤਿਗੁਰ ਕਾ ਸ਼ਬਦ ਸੁਣਨਾ ਜਾਗੇ ਅੰਤਰ ਨਾ ਉਪਜੋ ਚਾਉ ਸਰੀਰ ਜਲ ਗੁਣ ਬਾਹਰਾ ਜੋ ਗੁਰ ਕਾਰਨਾ ਕਮਾਏ ਜਗਤ ਜਲੰਧਾ ਦੇਖ ਮੈਂ ਦੂਜੇ ਪਾਏ ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ ਜਗਤ ਜਲੰਧਾ ਦੇਖ ਮੈਂ ਦੂਜਾ ਪਾਏ ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇੱਕ ਉੱਤਮ ਪੰਥ ਸੁਣਿਓ ਸਤ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਪਰਮ ਸਨਮਾਨਯੋਗ ਗੁਰਦੁਆਰਾ दीवान स्थान मंजी साहिब विखे सतगुरु गुरु ग्रंथ साहिब जी दी पावन पवित्र हजूरी अंदर सोभायमान गुरु सवारे सतसंगी जनों श्री हरिमंदर साहिब जी विखे अमृत वेले सतगुरु गुरु ग्रंथ साहिब महाराज जी ने प्रकाशमान होकर जो पावन पवित्र अमृत बचन शब्द हुक्म रूप विच बख्शिश कीते ने ए अमृत बचन जो विचार अधीन है सोरठ की वार दी 23वीं पौड़ी है और इस पौड़ी दे नाल जो श्लोक ने इस सतगुरु गुरु अमरदास महाराज जी दे उचारण कीते ने पौड़ी दे उचारण करता सतगुरु गुरु रामदास जी महाराज ने क्योंकि आप संगत दे ज्ञात लई के गुरु ग्रंथ साहिब दे अंदर 22 वारां ने जिन्ना विच्चो एक वार गुरु के रबाबियां दी है बाबा सलता और बलवंड जी दी उचारण कीती रामकली राग विच बाकी वारां गुरु जोत दियां उचारण कीतियां ने जिहड़ी सोरठ की वार है इस दियां पौड़ियां गुरु रामदास जी दियां उचारण कीतियां ने और जो अज शलोक ने दो ए गुरु अमरदास जी दे ने अज दी जो विचार दी विचार दा तुरा जां मरकज है पहले शलोक विच गुरदेव उस जीव दा जिक्र पै करदे ने कि जेड़ा सचमुच माया दी घुग नींद सुता पिया अज्ञानता दी गुरु आवाजा दे के रोज जगांदा है पर गुरु दा शब्द सुन के फिर भी सुता पिया जागदा है ही नहीं। दूसरे शलोक विच हजूर ने बख्शिश कीती है कि जिमें एक सुहागन पति दी आज्ञा विच रह के सर्व सुख मानदी है जेड़ा गुरु परमात्मा दी आज्ञा विच रह के जिंदगी बतीत करदा है वह भी सुख मानदा है। गुरु रामदास जी ने इउं शब्द कहना जी झिड़किया भी है पर झिड़क भी याद रखियो उसे नूं मारी जांदी है जिहदे नाल प्यार होवे जेड़ा आकी हो जाए उन्हूं कभी मापे झिड़कदे नहीं हुंदे। महाराज जी ने कहा जेड़े बंदे गुरु दी खौन तो मनुकर ने वो बंदे बड़े वड्डे पापी है वो हत्यारे ने कातिल ने पर अखीर ते सारियां गल्लां करके कहिंदे खां वड्डे भागां नाल इहो जिहे बंदियां नूं वी जे गुरु की संगत मिल जाए ते गुरमुख गुरु की संगत उन्हां डुब्बे होए बंदियां दी वी जिंदगी सवार दिंदी है। आओ साध संगत जी करो कृपा असी निर्धारित टाइम विच रह के इस अमृत बचन नूं विचार सकीए आप जितने गुरु चरणा विच हाजिर हो बख्शो आशीष और उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी।
श्लोक महला तीजा
इस अमृत बचन दी आरंभता जो है वो धन गुरु अमरदास तीसरे गुरुदेव उन्हां दी रचना तो उचारण कीते हुए श्लोक नाल है।
रे जान उथार दबे
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਸ ਅੰਮ੍ਰਿਤ ਸ਼ਲੋਕ ਦੀ ਆਰੰਭਕ ਤੁਕ ਵਿਚ ਬਖਸ਼ਿਸ਼ ਕਰਦੇ ਨੇ, ਰੇ ਜਨ ਉਥਾਰੈ ਦੱਬਿਓ। ਰੇ ਦਾ ਅਰਥ ਓਏ, ਜਨ ਦਾ ਅਰਥ ਇਨਸਾਨ, ਉਥਾਰੈ ਅਸਲ ਚ ਭਾਵੇਂ ਇਹਦੇ ਅਰਥ ਇਹ ਕੀਤੇ ਗਏ, ਉਥਾਰੈ ਦਾ ਅਰਥ ਨੀਂਦ। ਅਸਲ ਚ ਜਿਹੜਾ ਇਹ ਉਥਾਰੈ ਲਫ਼ਜ਼ ਹੈ ਇਹ ਸਿੰਧੀ ਦਾ ਹੈ। ਸਿੰਧੀ ਵਿਚ ਇੱਕ ਲਫ਼ਜ਼ ਵਰਤਿਆ ਜਾਂਦਾ ਉਥਾੜੋ, ਉਹ ਇਹ ਸ਼ਬਦ ਹੈ ਉਥਾਰੈ। ਉਥਾੜੋ ਅਸਲ ਚ ਕਹਿੰਦੇ ਆ ਕਿ ਜਦੋਂ ਇਨਸਾਨ ਰਾਤ ਨੂੰ ਸੁੱਤਾ ਹੁੰਦਾ ਹੈ ਤੇ ਉਹਦੇ ਹੱਥ ਆਪਣੇ ਸੀਨੇ ਤੇ ਆਪਣੀ ਛਾਤੀ ਤੇ ਨੇ, ਜਾਂ ਕਈ ਵਾਰੀ ਸੁੱਤੇ ਬੰਦੇ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਮੈਨੂੰ ਕੋਈ ਦਬਾ ਰਿਹਾ, ਮੇਰੇ ਉੱਤੇ ਕੋਈ ਭਾਰ ਪੈ ਰਿਹਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸ਼ਬਦ ਵਰਤਦੇ ਆ ਕਿ ਜਿਵੇਂ ਕਿਸੇ ਇਨਸਾਨ ਦੇ ਸੀਨੇ ਦੇ ਉੱਪਰ ਕੋਈ ਭਾਰ ਪਾਉਂਦਾ ਹੋਵੇ, ਦੱਬਿਆ ਹੋਵੇ ਤੇ ਉਹ ਡਰ ਜਾਂਦਾ ਹੈ, ਦੱਬ ਵਿਚ ਪਿਆ ਹੈ। ਮਹਾਰਾਜ ਕਹਿੰਦੇ ਨੇ ਉਹ ਭਲੇ ਬੰਦੇ ਹੋ, ਇਨਸਾਨੋ, ਤੁਸੀਂ ਆ ਮਾਇਆ ਦੀ ਨੀਂਦ ਵਿਚ ਸੁੱਤੇ ਹੋਏ ਹੋ, ਤੁਸੀਂ ਦੱਬੇ ਹੋਏ ਹੋ ਉਸ ਉਥਾਰੇ ਦੇ ਵਿਚ। ਤੁਹਾਡੀ ਛਾਤੀ ਤੇ ਤੁਹਾਡੇ ਸੀਨੇ ਤੇ ਤੁਹਾਡੇ ਜੀਵਨ ਤੇ ਤੁਹਾਡੇ ਕਰੈਕਟਰ ਚ ਇਸ ਵਾਸ਼ਨਾ ਨੇ ਇੰਨਾ ਕੁ ਦਾਬਾ ਪਾਇਆ ਹੈ, ਇੱਕ ਸੁੱਤੇ ਹੋ ਤੇ ਦੂਜੇ ਡਰਦੇ ਪਏ ਹੋ। ਫਿਰ ਬੇਨਤੀ ਸੁਣਿਓ, ਸੁੱਤਾ ਹੋਇਆ ਬੰਦਾ ਡਰ ਰਿਹਾ, ਉੱਤੇ ਬੋਝ ਹੈ। ਮਹਾਰਾਜ ਕਹਿੰਦੇ ਅਗਿਆਨਤਾ ਦੀ ਨੀਂਦ ਸੁੱਤੇ ਕੋ ਬੰਦੇ, ਤੈਨੂੰ ਇਸ ਸੰਸਾਰ ਦੀ ਮੋਹ ਵਾਸ਼ਨਾ ਨੇ ਉਥਾਰੈ ਦੱਬਿਆ ਹੋਇਆ ਹੈ।
ਸੁੱਤਿਆਂ ਗਈ ਵਿਹਾਰ,
ਇੱਕ ਤੇਰੇ ਸੀਨੇ ਤੇ ਇਹ ਦਬਾਖ ਹੈ ਤੇ ਦੂਜਾ ਤੇਰੀ ਜ਼ਿੰਦਗੀ ਜਿਹੜੀ ਇਹ ਸੁੱਤਿਆਂ ਹੀ ਨਿਕਲ ਗਈ ਹੈ। ਸੁੱਤਿਆਂ ਗਈ ਵਿਹਾਏ, ਵਿਹਾਏ ਦਾ ਲਫ਼ਜ਼ੀ ਅਰਥ ਸਾਰੇ ਜਾਣਿਆ, ਚਲੇ ਜਾਣਾ, ਨਿਕਲ ਗਈ। ਕਹਿੰਦੇ ਐ ਇਨਸਾਨ, ਤੂੰ ਮਾਇਆ ਦੇ ਬੋਝ ਥੱਲੇ, ਮੋਹ ਦੇ ਥੱਲੇ ਸੁੱਤਾ ਹੋਇਆ ਤੇ ਸੁੱਤਿਆਂ ਹੋਇਆ ਹੀ ਤੇਰੀ ਜਿਹੜੀ ਇਹ ਆਰਬਲ ਹੈ, ਤੇਰੀ ਜ਼ਿੰਦਗੀ ਏ, ਇਹ ਲੰਘ ਗਈ ਹੈ।
ਸਤਿਗੁਰ ਕਾ ਸ਼ਬਦ ਸੁਣਨਾ ਜਾਗੇ।
ਪਰ ਦੁੱਖ ਇਸ ਚੀਜ਼ ਦਾ ਹੈ ਕਿ ਤੂੰ ਸਤਿਗੁਰੂ ਦੇ ਸ਼ਬਦ ਨੂੰ ਕਈ ਵਾਰ ਸੁਣਿਆ, ਸ਼ਬਦ ਤੂੰ ਸੁਣਦਾ ਰਿਹਾ, ਅੱਗ ਦੀ ਕੀਰਤਨ ਨਹੀਂ ਕੀਤਾ, ਨਹੀਂ ਸਮਝ ਸਕਿਆ। ਤੇ ਜਿਹੜਾ ਸੱਤਾ 50 ਸਾਲ ਨਾਲ ਤੁਰਿਆ ਫਿਰਦਾ, ਜੇ ਇਹਨੀ ਤੇਰੇ ਨਾਲ ਕਿਉਂ ਨੀ ਜਾਗਦਾ ਪਿਆ? ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਿਹਾ ਕਿ ਜਾਗਣਾ ਦਾ ਮਤਲਬ ਹੈ ਜਾਗਣਾ, ਜਾਗਣ ਨੀਕਾ। ਮਹਾਰਾਜ ਕਹਿੰਦੇ ਅਸਲ ਚ ਜਾਗਣਾ ਸਭ ਤੋਂ ਪਵਿੱਤਰ ਜਾਗਣਾ ਹੈ, ਪਵਿੱਤਰ ਸੋਹਣਾ ਜਾਗਣਾ ਹੈ। ਹਰ ਕੀਰਤਨ ਮੈਂ ਜਾਗਣਾ, ਜਿਹੜਾ ਪਰਮਾਤਮਾ ਦੀ ਕੀਰਤੀ ਵੀ ਜਾਗਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਸਾਹਿਬਾਨਾਂ ਨੇ, ਖਾਸ ਕਰਕੇ ਭਗਤ ਕਬੀਰ ਸਾਹਿਬ ਜੀ ਮਹਾਰਾਜ, ਉਹ ਸਾਨੂੰ ਸੁੱਤਿਆਂ ਹੋਇਆਂ ਨੂੰ ਬੜਾ ਝੰਜੋਣਦੇ ਆ। ਝੰਜੋਣਨ ਦਾ ਲਫ਼ਜ਼ ਆਪਾਂ ਜਾਣਦੇ, ਸੁੱਤੇ ਹੋਏ ਨੂੰ ਹਲਾਣਾ, ਤੂੰ ਉੱਠੇ, ਉਹਨਾਂ ਦਾ ਇੱਕ ਬਚਨ ਹੈ, 3 ਸ਼ਲੋਕ ਨੇ ਚਲੋ ਉਹਨਾਂ ਦੇ। ਉਹ ਸੁੱਤੇ ਹੋਏ ਨੂੰ ਮੁਖਾਤਬ ਕਰਕੇ ਕਹਿੰਦੇ ਆ ਕਿ ਕਬੀਰ ਸੁੱਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਕਿਉਂ ਸੁੱਤਿਆਂ ਉਮਰ ਬਤੀਤ ਪਿਆ ਕਰਨੇ, ਉੱਠ ਕੇ ਜਾਗ, ਤੇ ਜਾਗ ਕੇ ਤੇਰੇ ਮਨ ਅੰਦਰ ਕਦੀ ਇਹ ਭੈ ਨੀ ਪੈਦਾ ਹੋਇਆ ਕਿ ਮੈਨੂੰ ਮੌਤ ਆਉਣ ਵਾਲੀ ਹੈ? ਕਦੀ ਤੂੰ ਇਹ ਸੋਚਿਆ ਨੀ ਕਿ ਕਿਸੇ ਨੂੰ ਤੂੰ ਫੂਕ ਕੇ ਆਇਆ, ਕੱਲ ਨੂੰ ਤੈਨੂੰ ਵੀ ਕਿਸੇ ਫੂਕਣ ਜਾਣਾ? ਕਦੀ ਤੇਰੇ ਮਨ ਚ ਇਹ ਭੈ ਨੀ ਪੈਦਾ ਹੋਇਆ, ਤੇਰੇ ਅੰਦਰ ਬੈਰਾਗ ਨੀ ਪੈਦਾ ਹੋਇਆ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੰਪੀ ਵੰਜਾ ਡੂਮਣੀ ਰੋਵਾਂ ਝੀਨੀ ਬਾਣ। ਉਹ ਸੁੱਤਿਆ, ਉੱਠ ਕੇ ਜਾਗ, ਜਾ ਕੇ ਪਰਮਾਤਮਾ ਦੇ ਪਹਿਚ ਤੇ ਸੱਚ ਇਵੇਂ ਵਿਛੋੜੇ ਦੇ ਦੁੱਖ ਵਿਚ ਕਿਤੇ ਰੋ ਪਾਓ, ਕਿਉਂਕਿ ਜਿਹੜੇ ਕਬਰਾਂ ਚ ਸੁੱਤੇ ਹੁੰਦੇ ਨੇ ਉਹਨਾਂ ਨੂੰ ਗਹਿਰੀ ਨੀਂਦ ਹੈ। ਮਹਾਰਾਜ ਦਾ ਬਚਨ ਹੈ, ਕਬੀਰ ਸੁੱਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾਂ ਕਾ ਵਾਸਾ ਗੋਰ ਮੈਂ। ਗੋਰ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਜੀ ਕਬਰ, ਸੋ ਕਿਉਂ ਸੋਵੈ ਸੁੱਖ, ਇਹਦਾ ਮਤਲਬ ਜਿਹੜਾ ਕਬਰ ਵਿਚ ਪਿਆ ਉਹਨੂੰ ਕਿਤੇ ਸੁੱਖ ਦੀ ਨੀਂਦ, ਪਰ ਭਾਵ ਅਰਥ ਇਹ ਵੇ ਕਿ ਜਿਸ ਬੰਦੇ ਨੂੰ ਮੌਤ ਨੇੜੇ ਦਿਸਣ ਲੱਗ ਪਵੇ ਪਿਆਰੇ ਉਹਨੂੰ ਕਾਹਦੀਆਂ ਨੀਂਦਾਂ ਜੀ ਸੱਚ ਇਹ ਵੇ ਕਿ ਜਿਹਨੂੰ ਮੌਤ ਦਿਸਣ ਲੱਗ ਪਵੇ ਉਹ ਤਾਂ ਆਪਣੇ ਨਾਲ ਲੜੇ ਕੋਈ ਬੰਦਿਆਂ ਤੋਂ ਵੀ ਖਿਮਾ ਮੰਗਣ ਲੱਗ ਪੈਂਦਾ ਵੀ ਮੈਨੂੰ ਤੁਸੀਂ ਬਖਸ਼ ਦਿਆ ਜੇ ਉਹਨੂੰ ਸਾਹਮਣਾ ਦਿਸ ਰਿਹਾ ਹੈ ਪਰ ਗੁਰਦੇਵ ਹਲੂਣ ਦੇ ਪਏ ਨੇ ਚੰਝੂਣ ਦੇ ਪਏ ਨੇ ਖਲੂਣਾ ਦਿੰਦੇ ਆ ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਪਏ ਦੁੱਖ ਜਾਂ ਕਾ ਬਾਦਸ਼ਾਹ ਗੋਰ ਮੈਂ ਸੋਕੋ ਸੋਵੈ ਸੁੱਖ ਉਹਨਾਂ ਦਾ ਦੂਸਰਾ ਬਚਨ ਹੈ ਕਬੀਰ ਸੁੱਤਾ ਕਿਆ ਕਰੇ ਬੈਠਾ ਰੋ ਅਰ ਜਾਗ ਫਿਰ ਸ਼ਬਦ ਸੁਣਿਓ ਉੱਠ ਕੇ ਬੈਠ ਤੇ ਬੈਠ ਕੇ ਆਪਣੇ ਅੰਦਰ ਨੂੰ ਜਗਾ ਆਪਣੇ ਸੁੱਤੇ ਕੋਈ ਅੰਦਰ ਨੂੰ ਸੁਚੇਤ ਕਰ ਕਬੀਰ ਸੁੱਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਜਾਂ ਕੇ ਸੰਗ ਤੇ ਵਿਛੜਾ ਤਾਂ ਹੀ ਕਹਿ ਸੰਗ ਲਾਗ ਜਿਹਦੇ ਤੋਂ ਵਿਛੜਿਆ ਕਹਿ ਉਹ ਜਾਗ ਉਹਦੇ ਨਾਲ ਜੁੜ ਤੇਰਾ ਮਿਲਾਪ ਉਹਦੇ ਨਾਲ ਹੋ ਜਾਏ ਤੀਸਰਾ ਉਹਨਾਂ ਦਾ ਸਲੋਕ ਹੈ ਕਿ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ ਪਹਿਲਾਂ ਸੀ ਕਿ ਕਿਉਂ ਤੂੰ ਰੋਂਦਾ ਕਿਉਂ ਨੀ ਪਿਆ ਬਿਰਾਹ ਚ ਦੂਸਰਾ ਬਚਨ ਕਿਆ ਜਾਗ ਤੇ ਉਹਦੇ ਨਾਲ ਜੁੜ ਜਿਹਦੇ ਤੋਂ ਵਿਛੜੀਏ ਤੀਸਰਾ ਬਚਨ ਕਿਆ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ ਅੱਜ ਤੈਨੂੰ ਚੁਝੂਣੇ ਆ ਅੱਜ ਤੈਨੂੰ ਉਠਾਨੇ ਆ ਉੱਚੀ ਆਵਾਜ਼ ਵਿੱਚ ਬੋਲੇ ਤੇ ਕਹਿੰਦਾ ਮੇਰੀ ਨੀਂਦ ਖਰਾਬ ਕਰ ਦਿੱਤੀ ਇੱਕ ਦਿਨ ਇਹੋ ਜਿਹੀ ਨੀਂਦ ਸਵੇਗਾ ਕਿ ਪਰਿਵਾਰ ਕੋਲ ਵਹਿਣ ਵੀ ਪਾਉਂਦਾ ਹੋਵੇਗਾ ਤੂੰ ਉੱਠ ਨਹੀਂ ਸਕੇਗਾ ਲਾਂਬੇ ਗੋਡ ਪਸਾਰ ਮੈਂ ਫਿਰ ਬੇਨਤੀ ਜਿਹੜੀ ਕਰਨ ਲੱਗਾ ਕਿ ਜਿਹੜਾ ਅਸਲ ਚ ਮਨ ਦਾ ਜਾਗਣਾ ਹੈ ਜਾਗਿਆ ਹੋਇਆ ਹੀ ਜਗਾ ਸਕਦਾ ਚੇਤੇ ਰੱਖੋ ਸੁੱਤੇ ਨੂੰ ਸੁੱਤਾ ਕਦੀ ਕੋਈ ਜਗਾਉਂਦਾ ਨਹੀਂ ਹੁੰਦਾ ਕੋਈ ਜਾਗਾ ਹੋਇਆ ਸੁੱਤੇ ਨੂੰ ਆਵਾਜ਼ ਮਾਰਦਾ ਹੈ ਗੁਰੂ ਸੁੱਤਿਆਂ ਹੋਇਆ ਨੂੰ ਜਗਾਉਂਦੇ ਨੇ ਤੇ ਆਵਾਜ਼ ਦੇ ਕੇ ਕਹਿੰਦੇ ਨੇ ਭਲੇ ਸੱਜਣੋ ਉੱਠੋ ਕਿ ਵਕਤ ਜਾਂਦਾ ਪਿਆ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਥੋੜਾ ਜਿਹਾ ਦੋ ਹੋਰ ਬੇਨਤੀਆਂ ਕਰਦੇ ਹਾਂ ਉਹਨਾਂ ਦਾ ਇੱਕ ਪਵਿੱਤਰ ਬਚਨ ਕਹਿ ਪਹਿਰਿਆਂ ਦੇ ਰੂਪ ਚ ਕਿ ਪਹਿਲਾਂ ਪਹਿਰੇ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਬਾਸ ਜਿਵੇਂ ਦਿਨ ਦੇ ਚਾਰ ਪਹਿਰ ਨੇ ਰਾਤ ਦੇ ਚਾਰ ਪਹਿਰ ਨੇ ਇਸੇ ਤਰ੍ਹਾਂ ਹਜ਼ੂਰ ਨੇ ਪਹਿਰੇ ਦੇ ਸਰਲੇਖ ਥੱਲੇ ਬਾਣੀ ਦਰਜ ਕੀਤੀ ਉਹਦੇ ਵਿੱਚ ਸਾਡੀ ਜ਼ਿੰਦਗੀ ਨੂੰ ਮਨੁੱਖੀ ਜੀਵਨ ਨੂੰ ਚਾਰ ਪਹਿਰਿਆਂ ਵਿੱਚ ਵੰਡਿਆ ਪਹਿਲਾ ਪੈਰ ਹੈ ਮਾਤਾ ਦੇ ਉਦਰ ਵਿੱਚ ਪੇਟ ਵਿੱਚ ਨਿਕਲ ਗਿਆ ਪਰ ਉਦੋਂ ਚਿੰਤਨ ਸੀ ਸਿਮਰਨ ਸੀ ਇਹਦੇ ਕੋਲ ਉਸ ਵਕਤ ਜਾਗਰਤ ਅਵਸਥਾ ਸੀ ਦੂਸਰਾ ਪੈਰ ਜਦੋਂ ਜਨਮ ਹੋਇਆ ਬਾਲਪਨ ਵਿੱਚ ਬਚਪਨ ਵਿੱਚ ਖੱਸਦਿਆਂ ਖੇਡਦਿਆਂ ਨਿਕਲ ਗਿਆ ਤੀਸਰਾ ਪੈਰ ਇਹਦੇ ਤੇ ਆਇਆ ਕਿ ਜਦੋਂ ਜੋਬਨ ਨੇ ਧਨ ਨੇ ਮਾਇਆ ਨੇ ਪੂਰਾ ਪ੍ਰਭਾਵ ਪਾਇਆ ਸੱਚ ਇਹ ਉਦੋਂ ਜਨਮ ਦੇਣ ਵਾਲੇ ਮਾਪਿਆਂ ਦੇ ਸ਼ਬਦ ਵੀ ਚੰਗੇ ਨਹੀਂ ਲੱਗਦੇ ਸਿਰਫ ਇਹਨੂੰ ਦੌਲਤ ਤੇ ਜੋਬਨ ਹੀ ਚੰਗਾ ਲੱਗਦਾ ਉਹ ਵੀ ਸੁੱਤਿਆਂ ਨਿਕਲ ਗਈ ਚੌਥਾ ਪਹਿਰ ਆਇਆ ਬੁਢੇਪਾ ਆ ਗਿਆ ਫਸਲ ਪੱਕ ਕੇ ਤਿਆਰ ਹੋ ਗਈ ਅੱਗੇ ਕਮਾਇਆ ਕੁਛ ਨਹੀਂ ਮੌਤ ਸਾਹਮਣੇ ਦਿਸਦੀ ਪਈ ਏ ਪਰ ਕਹਿੰਦੇ ਹੁਣ ਇੰਨਾ ਬੇਬਸ ਹੋ ਗਿਆ ਹੁਣ ਯਤਨ ਵੀ ਕਰਦਾ ਪਿਆ ਪਰ ਸਰੀਰ ਯੇ ਦਾ ਸਾਥ ਨਹੀਂ ਦਿੰਦਾ ਤਾਂ ਮਹਾਰਾਜ ਕਹਿੰਦੇ ਤੈਨੂੰ ਸੁਣਾਨੇ ਪਿਆ ਤੂੰ ਜਾ ਕਿਤੇ ਮਹਾਰਾਜ ਜੀ ਦੇ ਬਚਨ ਨੇ ਪਹਿਲਾ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਬਾਸ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਮੈਂ ਸਿਰਫ ਦੋ ਦੋ ਤੁਕਾ ਪੜ ਦੇਣਾ ਦੂਜਾ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉ ਜਸਬਾ ਕਰ ਕਾਨ ਸੁੱਤੀ ਕਰ ਦਿੱਤਾ ਨਚਾਉਂਦੇ ਸੁੱਤੀ ਤੀਜਾ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸੋ ਚਿੱਤ ਚੌਥਾ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਮਹਾਰਾਜ ਕਹਿੰਦੇ ਤੂੰ ਜਾਗ ਹੋਏ ਪਰ ਅੱਜ ਸ਼ਬਦ ਵਰਤਿਆ ਤੈਨੂੰ ਮਾਇਆ ਦੇ ਮੋਹ ਨੇ ਦਬਾਇਆ ਹੋਇਆ ਤੂੰ ਜਾਗ ਨਹੀਂ ਰਿਹਾ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਜਾਗਦੇ ਵੀ ਉਹ ਨੇ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੋਵੇ ਗੁਰ ਕਿਰਪਾ ਹੋਵੇ ਉਹ ਹੀ ਜਾਗ ਸਕਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਅੱਜ ਇਹ ਬਖਸ਼ਿਸ਼ ਕਰ ਰਹੇ ਨੇ ਪਹਿਲੇ ਸ਼ਲੋਕ ਵਿੱਚ ਰੇ ਜਨ ਉਥਾਰੇ ਦੱਬੇ ਹੋ ਸੁੱਤਿਆਂ ਗਈ ਵਿਖਾਏ ਇਹ ਇਨਸਾਨੋ ਤੁਹਾਨੂੰ ਮਾਇਆ ਦੀ ਨੀਂਦ ਨੇ ਇੰਨਾ ਕੁ ਦਬਾਅ ਪਾਇਆ ਤੇ ਸੁੱਤਿਆਂ ਹੀ ਤੁਹਾਡੀ ਆਰਬਲਾ ਜਿਹੜੀ ਉਹ ਬਤੀਤ ਹੋ ਗਈ ਇਸ ਨੂੰ ਬੁੱਲੇ ਨੇ ਕਿਹਾ ਨੀ ਤੂੰ ਸੁੱਤਿਆਂ ਉਮਰ ਵੰਝਾਈ ਨੀ ਤੂੰ ਚਰਖੇ ਤੰਦ ਨਾ ਪਾਈ ਨੀ ਪੁਰਾਣੇ ਸਮੇਂ ਬੀਬੀਆਂ ਆਪ ਆ ਕਪਾਹ ਨੂੰ ਕੱਤ ਕੇ ਰੂੰ ਨੂੰ ਕੱਤ ਕੇ ਸੂਤ ਤਿਆਰ ਕਰਕੇ ਦਰੀਆਂ ਖੇਸ ਆਪ ਉਣਦੀਆਂ ਬੁਣਦੀਆਂ ਸਨ ਉਹ ਸ਼ਬਦ ਕਹਿੰਦਾ ਤੂੰ ਸੁੱਤਿਆਂ ਉਮਰ ਵੰਝਾਈ ਨੀ ਤੂੰ ਚਰਖੇ ਤੰਦ ਨਾ ਪਾਈ ਨੀ ਕਿ ਕਰਸੈ ਦਾਜ ਤਿਆਰ ਨਹੀਂ ਉੱਠ ਜਾਗ ਘੁਰਾੜੇ ਮਾਰ ਨਹੀਂ ਇੱਕ ਰੋਜ਼ ਜਹਾਨੋ ਜਾਣਾ ਏ ਤੇਰਾ ਗੋਸ਼ਤ ਕੀੜਿਆਂ ਖਾਣਾ ਏ ਮਹਾਰਾਜ ਦੀ ਬਾਣੀ ਦੇ ਸ਼ਬਦ ਦੀ ਛਾਂ ਥੱਲੇ ਮੈਂ ਸਿਰ ਪ੍ਰਮਾਨ ਲਿਆ ਇੱਕ ਰੋਜ਼ ਜਹਾਨੋ ਜਾਣਾ ਏ ਤੇਰਾ ਗੋਸ਼ਤ ਕੀੜਿਆਂ ਖਾਣਾ ਏ ਕਰ ਚੇਤਾਰ ਨਹੀਂ ਉੱਠ ਜਾ ਘੁਰਾੜੇ ਮਾਰ ਨਹੀਂ ਕਿੱਥੇ ਹੈ ਸੁਲਤਾਨ ਸਿਕੰਦਰ ਮੌਤ ਨਾ ਛੱਡੇ ਪੀਰ ਪੈਗੰਬਰ ਸਭ ਕਰ ਕਰ ਗਏ ਅਡੰਬਰ ਇੱਥੇ ਕੋਈ ਪਾਏਦਾਰ ਨਹੀਂ ਉੱਠ ਜਾ ਘੁਰਾੜੇ ਮਾਰ ਨਹੀਂ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਵੇ ਜਨ ਉਥਾਰੇ ਦੱਬੇ ਹੋ ਉਹ ਮਾਇਆ ਦੇ ਬੋਝ ਥੱਲੇ ਦੁੱਬੇ ਹੋਏ ਲੋਕੋ ਸੁੱਤਿਆਂ ਗਈ ਵਿਖਾਏ ਆ ਆਰਬਲਾ ਉਮਰ ਸੁੱਤਿਆਂ ਹੀ ਨਿਕਲ ਗਈ ਗੁਰੂ ਦਾ ਸ਼ਬਦ ਸੁਣ ਕੇ ਤੁਸੀਂ ਜਾਗੇ ਨਹੀਂ ਤੇ ਮਨ ਵਿੱਚ ਪਰਮਾਤਮਾ ਨੂੰ ਜਪਣ ਦਾ ਚਾਅ ਨਹੀਂ ਪੈਦਾ ਹੋਇਆ
ਸਰੀਰ ਜਲ ਗੁਣ ਬਾਹਰਾ ਜੋ ਗੁਰ ਕਾਰਨ ਕਮਾਏ
ਸਰੀਰ ਜਲੋ ਗੁਣ ਬਾਹਰਾ ਕਹਿੰਦੇ ਨੇ ਉਹ ਸਰੀਰ ਸੜ ਕਿਉਂ ਨਾ ਜਾਏ ਜਿਹਦੇ ਚ ਗੁਣ ਹੀ ਕੋਈ ਨੀ ਕਿਹੜਾ ਗੁਣ ਜੀ ਆ ਦੁਨਿਆਵੀ ਹੁਨਰ ਨਹੀਂ ਜਿਹਦੇ ਨਾਲ ਆਪਾਂ ਦੁਨੀਆਂ ਨੂੰ ਕਮਾਨੇ ਸੇਵਾ ਤੇ ਸਿਮਰਨ ਦਾ ਗੁਣ ਭਗਤੀ ਦਾ ਗੁਣ ਨਿਮਰਤਾ ਦਾ ਗੁਣ ਦਇਆ ਦਾ ਗੁਣ ਕਹਿੰਦੇ ਨੇ ਉਹ ਸਰੀਰ ਜਿਹੜਾ ਰੱਬੀ ਦੈਵੀ ਗੁਣਾਂ ਤੋਂ ਸੱਖਣਾ ਹੈ ਕਹਿੰਦੇ ਨੇ ਉਹ ਸਰੀਰ ਸੜ ਕਿਉਂ ਨਾ ਗਿਆ ਉਸ ਸਰੀਰ ਨੂੰ ਅੱਗ ਕਿਉਂ ਨਾ ਲੱਗ ਗਈ ਮਹਾਰਾਜ ਸੱਚੇ ਪਾਤਸ਼ਾਹ ਇਹ ਬਖਸ਼ਿਸ਼ ਕਰ ਰਿਹਾ ਸਰੀਰ ਜਲੋ ਗੁਣ ਬਾਹਰ ਆ ਜਿਸ ਦੇ ਅੰਦਰ ਪਰਮਾਤਮਾ ਦੇ ਦੈਵੀ ਗੁਣ ਨਹੀਂ
ਜੋ ਗੁਰ ਕਾਰਨ ਕਮਾਏ
ਜਿਹੜਾ ਸਰੀਰ ਗੁਰੂ ਦੀ ਸੇਵਾ ਹੀ ਨਹੀਂ ਕਰਦਾ ਕਾਰ ਦਾ ਅਰਥ ਵੈਸੇ ਕੰਮ ਹੈ ਜਿਸ ਸਰੀਰ ਨੇ ਸੇਵਾ ਹੀ ਨਹੀਂ ਕੀਤੀ ਮਹਾਰਾਜ ਕਹਿੰਦੇ ਉਹ ਸਰੀਰ ਸਾੜੀ ਜਾਏ ਵਾਹਿਗੁਰੂ ਇਹ ਸ਼ਬਦ ਮੇਰੇ ਨਹੀਂ ਗੁਰੂ ਅਮਰਦਾਸ ਜੀ ਦੇ ਨੇ ਇਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਉਂਕਿ ਇਹ ਚ ਕੋਈ ਸ਼ੱਕ ਨਹੀਂ ਸਰੀਰ ਨਾਸ਼ਵੰਤ ਤੇ ਗੁਰੂ ਅਮਰਦਾਸ ਜੀ ਕਹਿੰਦੇ ਆ ਵਾਰ ਵਾਰ ਬਾਣੀ ਸਾਰੀ ਕਹਿ ਰਹੀ ਏ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਿਓ ਘਾਸ ਰਲ ਗਿਓ ਮਾਟੀ ਇਹ ਘਾਹ ਦੀ ਛਪਰੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਕਾਏ ਗਰਭ ਹੈ ਬਾਵਲੀ ਜੈਸੇ ਭਾਦੋ ਖੂੰਬ ਰਾਜ ਤੂੰ ਤਿਸਤੇ ਖੜੀ ਉਤਾਵਲੀ ਸਾਡਾ ਸਰੀਰ ਇਸ ਤਰ੍ਹਾਂ ਜਿਹਦੇ ਭਾਦੋ ਦੇ ਮਹੀਨੇ ਚ ਖੁੰਬ ਨਿਕਲੀ ਹੋਵੇ ਸਭ ਨੂੰ ਪਤਾ ਸਰੀਰ ਨਾਸ਼ਵੰਤ ਏ ਪਰ ਇੰਨਾ ਇਹਨੂੰ ਨੈਗੇਟਿਵ ਨਹੀਂ ਲੈਣਾ ਦੇਖੋ ਬਾਣੀ ਬੈਲੈਂਸ ਬਣਾ ਕੇ ਰੱਖਦੀ ਉਲਾਰੂ ਨਹੀਂ ਇੱਕ ਪਾਸੇ ਗੁਰਦੇਵ ਕਹਿੰਦੇ ਸਰੀਰ ਸੜ ਜਾਏ ਜਿਸ ਸਰੀਰ ਅੰਦਰ ਗੁਰੂ ਦੀ ਸੇਵਾ ਗੁਰੂ ਦੀ ਬਖਸ਼ ਨਾਮ ਹੀ ਨਹੀਂ ਤੇ ਦੂਜੇ ਪਾਸੇ ਗੁਰੂ ਅਮਰਦਾਸ ਕਹਿੰਦੇ ਆ ਕਿ ਜਿਸ ਸਰੀਰ ਨੇ ਪਰਮਾਤਮਾ ਦੀ ਇਬਾਦਤ ਬੰਦਗੀ ਵਿੱਚ ਆਪਣੇ ਆਪ ਨੂੰ ਲਾਇਆ ਸੱਚ ਇਹ ਨਾਸ਼ਵੰਤ ਸਰੀਰ ਵੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਜਿਨੇ ਗੁਰੂ ਨਾਲ ਚਿੱਤ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਘਟਨਾ ਹੈ ਕਿ ਹਜ਼ੂਰ ਸੱਚੇ ਪਾਤਸ਼ਾਹ ਦਰਬਾਰ ਚ ਜਾ ਕੇ ਤੇ ਉਹਨਾਂ ਨੇ ਆਵਾਜ਼ ਦਿੱਤੀ ਸੰਗਤ ਜੀ ਪਿਆਸ ਲੱਗੀ ਹੈ ਕੁਛ ਸਾਨੂੰ ਜਲ ਛਕਾਓ ਅਸੀਂ ਜਲ ਪੀਣਾ ਚਾਹੁੰਦੇ ਹਾਂ ਬਿਲਕੁਲ ਸੰਗਤ ਵਿੱਚ ਸਾਹਮਣੇ ਗੁਰਦੇਵ ਦੇ ਇੱਕ ਸੋਹਣਾ ਸੁਨੱਖਾ ਨੌਜਵਾਨ ਬੈਠਾ ਉਹ ਸ਼ਬਦ ਸੁਣਦਿਆਂ ਸਾਰ ਉੱਠ ਕੇ ਚਲਾ ਗਿਆ ਉਹਨੇ ਬਰਤਨ ਪਾਣੀ ਦਾ ਭਰ ਕੇ ਗੁਰਦੇਵ ਦੇ ਸਨਮੁਖ ਲੈ ਆਂਦਾ ਜਦੋਂ ਉਹਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜਲ ਪਕੜਾਇਆ ਜੀ ਤੇ ਕੁਦਰਤੀ ਤੌਰ ਤੇ ਉਹਦੇ ਹੱਥ ਜਿਹੜੇ ਨੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਸਪਰਸ਼ ਕਰ ਗਏ ਮਹਾਰਾਜ ਨੇ ਭਾਂਡਾ ਤਾਂ ਪਕੜ ਲਿਆ ਤੇ ਨਾਲ ਹੀ ਉਹਦਾ ਹੱਥ ਦੇਖ ਲਿਆ ਹੱਥ ਦੇਖਣ ਦਾ ਮਤਲਬ ਦੂਜੇ ਪਾਸੇ ਨਾ ਲੈ ਜਾਓ ਕਿ ਜੋਤਿਸ਼ ਵਾਲੇ ਪਾਸੇ ਉਹਦੀ ਸਕਿਨ ਦੇਖੀ ਵੀ ਇੰਨਾ ਮੁਲਾਇਮ ਹੱਥ ਨੌਜਵਾਨ ਏ ਤੇ ਇਹਦਾ ਹੱਥ ਖੜਵਾ ਹੀ ਨੀ ਇੰਨਾ ਮੁਲਾਇਮ ਤੇ ਸਤਿਗੁਰੂ ਇੱਕ ਹੱਥ ਚ ਪਾਣੀ ਇੱਕ ਪਾਸੇ ਉਹਦਾ ਹੱਥ ਪਕੜਿਆ ਕਹਿਣ ਲੱਗੇ ਇਹ ਨੌਜਵਾਨ ਇਹ ਬੇਟਾ ਕਿ ਤੇਰਾ ਹੱਥ ਇੰਨਾ ਕੋਮਲ ਕਿਉਂ ਵੇ ਉਹ ਅੱਗੋ ਸ਼ੇਖੀ ਮਾਰ ਕੇ ਕਹਿੰਦਾ ਮਹਾਰਾਜ ਦੌਲਤ ਹੀ ਰੱਬ ਨੇ ਇੰਨੀ ਕੁ ਦਿੱਤੀ ਏ ਅਸੀਂ ਤਾਂ ਆਪਣੇ ਹੱਥ ਨਾਲ ਕਦੀ ਪਾਣੀ ਵੀ ਨੀ ਭਰਿਆ ਸਾਨੂੰ ਤਾਂ ਨੌਕਰ ਸਭ ਕੁਝ ਦਿੰਦੇ ਆ ਅੱਜ ਤੁਸੀਂ ਜਲ ਮੰਗਿਆ ਤੁਹਾਡੀ ਸੇਵਾ ਸੀ ਇਸ ਕਰਕੇ ਕਿਰਪਾ ਲੈਣ ਲਈ ਮੈਂ ਪਾਣੀ ਲੈਣ ਚਲਾ ਗਿਆ ਮਹਾਰਾਜ ਨੇ ਪਾਣੀ ਦਾ ਭਾਂਡਾ ਡੋਲ ਦਿੱਤਾ ਕਹਿਣ ਲੱਗੇ ਜਿਹੜਾ ਸਰੀਰ ਜਿਹੜੇ ਸਰੀਰ ਦੇ ਅੰਗ ਗੁਰੂ ਦੀ ਸੇਵਾ ਤੋਂ ਖਾਲੀ ਨੀ ਉਹ ਜਿਉਂਦੇ ਨੀ ਉਹ ਮੁਰਦੇ ਨੇ ਤੇ ਮੁਰਦੇ ਨਾਲ ਸਪਰਸ਼ ਹੋਇਆ ਪਾਣੀ ਮੈਂ ਨੀ ਪੀਂਦਾ ਹੁੰਦਾ ਕਿਉਂਕਿ ਤੂੰ ਸੇਵਾ ਹੀ ਨੀ ਕਦੀ ਕੀਤੀ ਤੇਰੇ ਹੱਥਾਂ ਨੇ ਕਦੀ ਸੇਵਾ ਕੀਤੀ ਮੈਂ ਬੇਨਤੀ ਕਰਾਂਗਾ ਗੁਰੂ ਅਮਰਦਾਸ ਕਹਿੰਦੇ ਨੇ ਭਾਈ ਸਿੱਖੋ ਉਹ ਸਰੀਰ ਸਰਜ ਹੈ ਜਿਹੜਾ ਗੁਣਾ ਤੋਂ ਬਿਨਾਂ ਹੈ। ਉਹ ਸਰੀਰ ਕਿਸੇ ਲੇਖੇ ਨਹੀਂ ਜਿਹਨੇ ਗੁਰੂ ਦੀ ਕਾਰ ਨਹੀਂ ਕਮਾਈ। ਸਵਾਦ ਆ ਗਿਆ ਗੱਲ ਕਰਨ ਚ ਗੁਰੂ ਅਮਰਦਾਸ ਦੇ, ਕਿਉਂਕਿ 12 ਸਾਲ ਉਹਨਾਂ ਨੇ ਗਾਗਰ ਢੋ ਕੇ ਕਾਰ ਕਮਾਈ ਹੈ ਪਿਆਰਿਓ। ਜਿਸ ਉਮਰ ਚ ਲੋਕ ਆਰਾਮ ਕਰਦੇ ਆ ਉਸ ਉਮਰ ਵਿਚ ਮੇਰਾ ਧੰਨ ਗੁਰੂ ਅਮਰਦਾਸ ਗਾਗਰ ਢੋ ਰਿਹਾ। ਤੇ ਸੱਚ ਇਹਵੇ ਉਹ ਨੌਜਵਾਨਾਂ ਨੂੰ ਖਲੂਣਾ ਦੇ ਕੇ ਕਹਿ ਰਹੇ ਨੇ ਕਿ ਉਹ ਸਰੀਰ ਗੁਣਾ ਤੋਂ ਬਿਨਾਂ ਖਾਲੀ ਸੜਨ ਯੋਗ ਹੈ। ਜਿਨੇ ਗੁਰੂ ਦੀ ਕਾਰ ਨਹੀਂ ਕਮਾਈ,
ਜਗਤ ਜਲੰਧਰ ਦੇਖ ਮੈਂ ਹਮੈਂ ਦੂਜਾ ਪਾਏ।
ਸਤਿਗੁਰੂ ਕਹਿੰਦੇ ਜਗਤ ਜਲੰਧਰ ਦੇਖ ਮੈਂ ਹਮੈਂ ਦੂਜਾ ਪਾਏ। ਮਹਾਰਾਜ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਸੰਸਾਰ ਸੜਦਾ ਵੇਖਿਆ ਹੈ। ਗੁਰੂ ਅਮਰਦਾਸ ਆਪਣੀ ਬਾਣੀ ਚ ਨਾ ਜੀ ਜਗਤ ਜਲੰਧਰ ਲਫ਼ਜ਼ ਕਈ ਵਾਰੀ ਵਰਤਦੇ ਆ ਮਹਾਰਾਜ। ਧੰਨ ਗੁਰੂ ਅਮਰਦਾਸ। ਹਜ਼ੂਰ ਕਹਿੰਦੇ ਨੇ ਮੈਂ ਇਸ ਜਗਤ ਨੂੰ ਸੜਦੇ ਕੋਈ ਦੇਖਿਆ। ਕਿਸ ਅੱਗ ਵਿਚ ਜੀ? ਕਹਿੰਦੇ ਨੇ ਇੱਕ ਅਹੰਕਾਰ ਦੀ ਅੱਗ ਤੇ ਦੂਜੀ ਦਵੈਸ਼ ਦੀ ਅੱਗ, ਹਉਮੈ ਦੀ ਅੱਗ ਤੇ ਦੂਜੀ ਦਵੈਸ਼ ਦੀ। ਦਵੈਸ਼ ਆਪਾਂ ਸਮਝਦੇ ਇੱਕ ਚੰਗਾ ਮੰਦਾ ਮੇਰਾ ਤੇਰਾ। ਕਹਿੰਦੇ ਨੇ ਇਸ ਸੰਸਾਰ ਨੂੰ ਮੈਂ ਅੱਖਾਂ ਨਾਲ ਦੇਖਿਆ, ਲੋਕੋ ਸੜ ਗਏ, ਕੁਝ ਹਉਮੈ ਨੇ ਫੂਕ ਕੇ ਰੱਖ ਦਿੱਤੇ ਤੇ ਕੁਝ ਮਹਾਰਾਜ ਕਹਿੰਦੇ ਆ ਦਵੈਸ਼ ਨੇ ਮਾਰ ਦਿੱਤੇ ਖਨ।
ਨਾਨਕ ਗੁਰ ਸਰਨਾਈ ਉਭਰੇ ਸੱਚ ਮਨ ਸ਼ਬਦ ਧਿਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਗੁਰਸਿੱਖੋ ਜਿਹੜੇ ਗੁਰੂ ਦੀ ਸ਼ਰਨ ਵਿਚ ਪੈ ਜਾਂਦੇ ਆ ਉਹ ਉਭਰੇ ਨੇ, ਉਹ ਬਚ ਗਏ ਨੇ। ਉਹਨਾਂ ਨੇ ਆਪਣੇ ਮਨ ਵਿਚ ਆਪਣੇ ਸਰੀਰ ਵਿਚ ਸੱਚੇ ਪਰਿਪੂਰਨ ਪਰਮਾਤਮਾ ਦੇ ਸ਼ਬਦ ਨੂੰ ਵਸਾਇਆ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਇਆ ਉਹ ਇਸ ਸੰਸਾਰ ਦੀ ਅੱਗ ਤੋਂ ਬਚ ਗਏ, ਉਹ ਮਾਇਆ ਦੀ ਨੀਂਦ ਤੋਂ ਬਚ ਗਏ, ਉਹ ਸੰਸਾਰ ਦੇ ਉਥਾਰੇ ਤੋਂ ਬਚ ਗਏ। ਸੱਚ ਇਹ ਵੇ ਕਿ ਉਹ ਸੰਸਾਰ ਦੀ ਵਾਸਨਾ ਦੀਆਂ ਤਰੰਗਾਂ ਤੋਂ ਮੁਕਤ ਹੋ ਗਏ। ਜਿਨ੍ਹਾਂ ਨੇ ਗੁਰੂ ਦੀ ਸ਼ਰਨ ਚ ਪਏ ਆਪਣੇ ਜੀਵਨ ਚ ਸ਼ਬਦ ਕਮਾਇਆ ਹੈ।
ਮਹੱਲਾ ਤੀਜਾ ਸ਼ਬਦ ਰਤੇ ਹਮੈ ਗਈ ਸੋਭਾਵੰਤੀ ਨਾਰ।
ਹੁਣ ਅਗਲੇ ਸ਼ਬਦ ਚ ਬਖਸ਼ਿਸ਼ ਕੀਤੀ, ਸ਼ਬਦ ਰਤੇ ਹਉਮੈ ਗਈ ਸੋਭਾਵੰਤੀ ਨਾਰ। ਜਿਹੜੇ ਇਨਸਾਨ ਗੁਰੂ ਦੇ ਸ਼ਬਦ ਵਿਚ ਰੰਗੇ ਗਏ ਆ ਗੁਰਮੁਖੋ ਉਹਨਾਂ ਦੇ ਅੰਦਰ ਦੀ ਹਉਮੈ ਚਲੀ ਗਈ। ਭਾਵਾਂ ਕਿ ਹਉਮੈ ਲਫ਼ਜ਼ ਅਸੀਂ ਤਕਰੀਬਨ ਸਾਡੇ ਗੁਰਮਤ ਦੇ ਦਾਇਰੇ ਚ ਨਾ ਜੀ, ਜਾਂ ਯੂੰ ਕਹਿ ਲਓ ਗੁਰਮਤ ਦੀ ਸ਼ਬਦਾਵਲੀ ਚ ਆ ਦੋ ਕੁ ਲਫ਼ਜ਼ ਬੜੇ ਵਰਤੇ ਜਾਂਦੇ ਆ। ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹਦੀ ਪਰਿਭਾਸ਼ਾ ਕੀ ਵਰਤ, ਉਹ ਵੀ ਦਿੰਦੇ ਆ, ਇੱਕ ਮਾਇਆ ਸ਼ਬਦ ਤੇ ਇੱਕ ਹਉਮੈ ਸ਼ਬਦ। ਫਿਰ ਬੇਨਤੀ ਸੁਣਿਓ, ਇਹਨੂੰ ਤੇ ਹਉਮੈ ਵੇ ਜੀ, ਹਾਲਾਂਕਿ ਖੁਦ ਬੰਦੇ ਨੂੰ ਪਤਾ ਨਹੀਂ ਹੁੰਦਾ ਹਉਮੈ ਹੈ ਕੀ। ਤੇ ਦੂਜਾ ਸ਼ਬਦ ਸਾਡੇ ਚ ਮੈਂ ਤਾਂ ਕਿਹਾ ਦੋ ਸ਼ਬਦ ਬੜੇ ਵਰਤੇ ਜਾਂਦੇ ਆ, ਇੱਕ ਹਉਮੈ ਤੇ ਦੂਜਾ ਮਾਇਆ। ਇਹਨੂੰ ਤਾਂ ਮਾਇਆ ਚੰਬੜੀ ਹੋਈ। ਪਹਿਲੀ ਗੱਲ ਤਾਂ ਇਹਨਾਂ ਦੋ ਸ਼ਬਦਾਂ ਦੀ ਗਹਿਰਾਈ ਵੀ ਜਾਈਏ, ਸ਼ਬਦ ਕਹਿਣ ਕੀ, ਹਉ ਕੀ ਕਹਿ, ਹਉਮੈ ਕੀ ਹੈ, ਅੰਗ ਕੀ ਹੈ, ਅਮ ਕੀ ਕਹਿ, ਅਹੰਕਾਰ ਕੀ ਕਹਿ, ਅਹੰਕਾਰ ਕੀ ਹੈ। ਉਸ ਤੋਂ ਅੱਗੇ ਅਸੀਂ ਪੜ੍ਹਨੇ ਮਾਇਆ। ਅਸੀਂ ਮਾਇਆ ਲਫ਼ਜ਼ ਦੇ ਅਰਥ ਸਿਰਫ ਤੇ ਸਿਰਫ ਕਰੰਸੀ ਕਰਨੇ, ਦੌਲਤ ਕਰਨੇ, ਘਰ ਕਰਨੇ ਆ, ਪਰ ਉਂਜ ਆਪ ਰੋਜ਼ ਪਾਠ ਕਰਦੇ ਹੋ ਗੁਰਮੁਖੋ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਕਹਿੰਦੀ ਹੈ ਮਾਇਆ ਅਨੇਕਾਂ ਰੰਗਾਂ ਦੀ ਏ, ਅਨੇਕਾਂ ਭੇਖਾਂ ਦੀ ਏ, ਕਰ ਜਿਨਸੀ ਮਾਇਆ ਜਿਨ ਉਪਾਈ, ਅਨੇਕਾਂ ਰੇਖਾਂ ਭੇਖਾਂ ਜਿਨਸਾਂ ਦੀ ਮਾਇਆ ਜੀ ਕਈ ਤਰ੍ਹਾਂ ਦੀ। ਪਰ ਇਹ ਵੀ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਕਬੀਰ ਆਈ ਮੁਜੈ ਪੈ ਅਨ ਕਰੇ ਕਰ ਭੇਖ। ਕਹਿੰਦੇ ਅਨੇਕਾਂ ਤਰ੍ਹਾਂ ਦੇ ਭੇਸ ਕਰਕੇ ਮੇਰੇ ਕੋਲੇ ਮਾਇਆ ਆਈ, ਕਬੀਰ ਆਈ ਮੁਜੈ ਪੈ ਅਨ ਕਰੇ ਕਰ ਭੇਸ। ਹੁਣ ਸਾਰੀ ਸਮੱਸਿਆ ਜੀ ਮਾਇਆ ਦੀ ਗੱਲ ਸਿਰਫ ਇੰਨੀ ਕੁਝ ਗੁਰਮੁਖੋ ਕਿ ਅਸਲ ਚ ਜਿਹੜੇ ਬੰਦੇ ਆਪਣੀ ਜੇਬ ਚ ਪੈਸਾ ਨਹੀਂ ਪਾਉਂਦੇ ਖਿਮਾ ਕਰਿਓ ਮਾਇਆ ਤਾਰੀ ਉਹ ਵੀ ਹੁੰਦੇ ਜੇ, ਜੇ ਬਾਣੀ ਦੇ ਨਜ਼ਰੀਏ ਨੂੰ ਦੇਖੀਏ। ਜਿਹਦੇ ਕੋਲ ਪੈਸਾ ਨਹੀਂ ਕਿ ਉਹ ਮਾਇਆ ਤਾਰੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਇਆ ਤਾਂ ਇੱਕ ਅੰਦਰ ਦਾ ਉਹ ਥੋਟ ਉਹ ਫੁਰਨਾ ਹੈ ਕਿ ਜਿਸ ਚੀਜ਼ ਨੂੰ ਵੇਖ ਕੇ ਅੰਦਰੋਂ ਪਰਮਾਤਮਾ ਦੀ ਯਾਦ ਵਿਸਰ ਜਾਏ, ਉਹ ਜੜ ਹੋਵੇ, ਸਥੂਲ ਹੋਵੇ, ਖਿਆਲ ਹੋਵੇ, ਸੱਚ ਉਹ ਹਰ ਚੀਜ਼ ਹੀ ਮਾਇਆ ਬਣ ਜਾਂਦਾ ਹੈ। ਇਹ ਮਾਇਆ ਜੇ ਤਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਫਿਰ ਬੇਨਤੀ ਸੁਣੋ, ਆ ਨਿਆਣਾ ਜੰਮਦਾ ਜੀ ਅਸੀਂ ਰੋਜ਼ ਨਿਤਨੇਮ ਚ ਬਚਨ ਪੜ੍ਹਨੇ ਹੁੰਦੇ ਹਾਂ ਸਤਿਗੁਰੂ ਗੁਰੂ ਅਮਰਦਾਸ ਦੇ। ਦੱਸੋ ਜਿਹੜਾ ਬੱਚਾ ਇੱਕ ਘੰਟੇ ਦਾ ਉਹਨੂੰ ਮਾਇਆ ਦਾ ਪਤਾ ਹੈ? ਨਹੀਂ ਪਤਾ ਨਾ। ਤੇ ਗੁਰੂ ਅਮਰਦਾਸ ਕਹਿੰਦੇ ਨੇ ਜੰਮਦੇ ਨੂੰ ਮਾਇਆ ਪੈ ਗਈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅਗਲਾ ਪੁੱਛੇ ਜਿਹਨੂੰ ਤੇ ਪਤਾ ਹੀ ਕੋਈ ਨੀ ਨੋਟ ਕਿੰਨੇ ਦਾ। ਮੇਰੀ ਇੱਕ ਸਿਰਫ ਬੇਨਤੀ ਹੈ, ਜਦੋਂ ਉਹ ਜੰਮਦੇ ਕੋਈ ਬੱਚੇ ਨੂੰ ਮਾਂ ਦਾ ਦੁੱਧ ਵੀ ਆਪਣੇ ਵੱਲ ਆਕਰਸ਼ਿਤ ਕਰਦਾ, ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਦੁੱਧ ਦਾ ਤੁਬਕਾ ਵੀ ਕਈ ਵਾਰੀ ਮਾਇਆ ਬਣ ਜਾਂਦਾ ਹੈ। ਸਿਰਫ ਇੱਕ ਅਰਜ਼ ਹੈ, ਦੂਜਾ ਸ਼ਬਦ ਦੇ ਜੀ ਖੌਮੇ ਜਿਹੜੀ ਮੈਂ ਬੇਨਤੀ ਕਰਨ ਲੱਗਾ। ਮਹਾਰਾਜ ਕਹਿੰਦੇ ਨੇ ਮੈਂ ਦੁਨੀਆਂ ਨੂੰ ਸੜਦਿਆਂ ਦੇਖਿਆ ਜੀ, ਖੌਮੇ ਚ ਸੜੇ ਪਏ, ਦਵੈ ਸੜੇ ਪਏ। ਹਜ਼ੂਰ ਕਹਿੰਦੇ ਨੇ ਖਾਂ ਜਿਹੜੇ ਸ਼ਬਦ ਚ ਰਤੇ ਆ ਉਹਨਾਂ ਬੰਦਿਆਂ ਦੀ ਖੌਮੇ ਚਲੀ ਗਈ ਤੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਜਿਵੇਂ ਇੱਕ ਸ਼ੋਭਾਵੰਤੀ ਨਾਰ ਆਪਣੇ ਪੇਕੇ ਸਹੁਰੇ ਘਰ ਵੀ ਸਤਿਕਾਰੀ ਹੋਈ ਇਸਤਰੀ ਹੈ, ਸ਼ੋਭਾ ਵਾਲੀ। ਪਰ ਮੈਂ ਬੇਨਤੀ ਕਰਾਂਗਾ, ਗੁਰਮੁਖੋ ਖੌਮੇ ਲਫ਼ਜ਼ ਇਹ ਬਣਿਆ ਖੌਂ ਅਤੇ ਮੈਂ ਤੋਂ। ਗੁਰਬਾਣੀ ਚ ਇੱਕ ਬਚਨ ਹੁੰਦਾ ਗੁਰੂ ਨਾਨਕ ਸਾਹਿਬ ਦਾ, ਖੌਂ ਖੌਂ ਮੈਂ ਵਿੱਚੋਂ ਖੋਵੈ। ਫਿਰ ਮੈਂ ਆਖਰੀ ਅਰਥ ਕਰ ਜਾਂਦਾ, ਖੌਮੇ ਕੀ ਹੈ? ਇੱਕ ਹੈ ਸ਼ਬਦ ਖੌਂ, ਦੂਜਾ ਹੈ ਮੈਂ। ਜਦੋਂ ਅਸੀਂ ਖੌਮੇ ਲਿਖਾਂਗੇ ਖੌਂ ਫਿਰ ਮੈਂ, ਇਹ ਦੋ ਲਫ਼ਜ਼ਾਂ ਨੂੰ ਇੱਕੋ ਲਫ਼ਜ਼ ਬਣ ਗਿਆ ਜੀ ਖੌਮੈ। ਖੌਂ ਦਾ ਅਰਥ ਹੈ ਮੇਰੀ ਖੋਂਦ। ਫਿਰ ਬੇਨਤੀ ਸੁਣਿਓ, ਖੌਂ ਦਾ ਅਰਥ ਹੈ ਮੈਂ। ਤੇ ਆਪਾਂ ਕਹਾਂ ਜੀ ਮੈਂ ਦਾ ਅਰਥ ਫਿਰ ਕੀ ਹੋਇਆ? ਖੌਂ ਤੇ ਹੋ ਗਿਆ ਹਉਂ ਮੈਂ, ਹਉਂ ਦਾ ਅਰਥ ਮੈਂ। ਤੇ ਜਿਹੜਾ ਅੱਗੇ ਸ਼ਬਦ ਮੈਂ ਆਇਆ ਇਹਦਾ ਅਰਥ ਹੈ ਮਮਤਵ, ਮੇਰੀ, ਮੈਂ ਅਤੇ ਮੇਰਾ। ਖੌਮੇ ਦਾ ਅਰਥ ਇਵੇਂ ਇੱਕ ਮੈਂ ਤੇ ਇੱਕ ਮੇਰੇ ਨਾਲ ਜੁੜੀਆਂ ਹੋਈਆਂ ਵਾਸ਼ਨਾਵਾਂ। ਮਹਾਰਾਜ ਕਹਿੰਦੇ ਆ ਇਹ ਫਿਰ ਇੰਨੀ ਭੈੜੀ ਏ। ਸਭ ਤੋਂ ਜ਼ਿਆਦਾ ਨਾ ਇਹ ਜਦੋਂ ਵਾਰ ਕਰਦੀ ਏ, ਚੇਤੇ ਰੱਖਿਓ ਔਗਣਾ ਤੇ ਘੱਟ ਵਾਰ ਕਰਦੀ ਜੇ ਵਾਹਿਗੁਰੂ ਜੀ, ਅਸਲ ਚ ਸਭ ਤੋਂ ਵੱਧ ਮਾਰ ਕਰਦੀ ਏ ਜਾ ਕੇ ਗੁਣਾਂ ਦੇ ਉੱਤੇ। ਹਉਮੇ ਜਿਹੜੀ ਇਹ ਗੁਣ ਤੇ ਬੜੀ ਮਾਰ ਕਰਦੀ। ਚੋਰ ਬੰਦੇ ਨੇ ਕਦੀ ਮੁਹੱਲੇ ਚ ਮੁਨਿਆਦੀ ਕਰਾ ਕੇ ਨੀ ਕਹਿਣੀ ਉਹ ਮੁਹੱਲੇ ਵਾਲਿਓ ਤੁਸੀਂ ਬੜੇ ਚੰਗੇ ਹੋ, ਪਰ ਮੇਰੇ ਤੋਂ ਵੱਡਾ ਚੋਰ ਲੱਭ ਕੇ ਲਿਆਓ, ਸਭ ਦਾ ਟੋਪ ਦਾ ਚੋਰ ਮੈਂ ਆ। ਕਦੀ ਕਿਸੇ ਦਾ ਬੋਰਡ ਤੁਸੀਂ ਲੱਗਾ ਦੇਖਿਆ, ਫਲੈਕਸ ਲੱਗੀ ਦੱਸੀ ਮੈਨੂੰ ਕਿਤੇ? ਤੁਸੀਂ ਦੱਸੋ ਕਿਸੇ ਸ਼ਹਿਰ ਚ ਕਿਸੇ ਚੋਰ ਨੇ ਆਪਣੀ ਫਲੈਕਸ ਲਾ ਕਿਹਾ ਹੋਵੇ ਵੀ ਇਸ ਸ਼ਹਿਰ ਦਾ ਸਭ ਤੋਂ ਵੱਡਾ ਬਦਮਾਸ਼ ਤੇ ਡਾਕੂ ਚੋਰ ਮੈਂ। ਜਿੰਨੇ ਦਾਨੀ ਨੇ ਸਾਰਿਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ, ਮੈਂ ਇੰਨੇ ਵਿਆਹ ਕਰਾਇਆ, ਮੈਂ ਇੰਨਾ ਲੰਗਰ ਲਾਇਆ, ਮੈਂ ਕੁਝ ਕੀਤਾ। ਕਿਉਂਕਿ ਖੌਮੇ ਜਿਹੜੀ ਏ ਉਹ ਬੜੀ ਸਿਆਣੀ ਏ, ਉਹ ਕਹਿੰਦੀ ਜਿਹੜਾ ਔਗਣਾ ਨਾਲ ਮਾਰਿਆ ਤਾਂ ਪਹਿਲੀ ਮਰਿਆ ਪਿਆ, ਮੇਰੀ ਖੁਰਾਕ ਤਾਂ ਉਹਵੇ ਜਿਹੜਾ ਗੁਣਾਂ ਵਾਲੇ ਪਾਸੇ ਜਾਂਦਾ ਪਿਆ। ਫਿਰ ਉੱਥੇ ਚੰਬੜਦੀ ਏ, ਉਹ ਜਪ ਚ ਆਉਂਦੀ, ਉਹ ਤਪ ਚ ਆਉਂਦੀ, ਉਹ ਦਾਨ ਚ ਆਉਂਦੀ, ਤੀਰਥ ਚ ਆਉਂਦੀ ਏ। ਈਵਨ ਮੈਂ ਕਥਾ ਕਰਨਾ ਪਿਆ ਗੁਰਮੁਖੋ, ਕਥਾ ਵਿੱਚ ਵੀ ਫੇਰਾ ਪਾ ਜਾਂਦੀ ਏ। ਤਾਂ ਹੀ ਸਤਿਗੁਰੂ ਨੇ ਕਿਹਾ ਹਮ ਬੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਜਾਨੀ ਗੁਣੀ ਸੂਰਖਮ ਦਾਤੇ ਇਹ ਬੁੱਧ ਕਬੈ ਨਾ ਨਾਸੀ। ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ, ਸ਼ਬਦ ਵਿਚ ਰਤਿਆਂ ਹੋਇਆਂ ਦੀ ਖੌਮੇ ਚਲੀ ਗਈ, ਕਿਉਂਕਿ ਸ਼ਬਦ ਤੋਂ ਬਿਨਾਂ ਖੌਮੇ ਮਰਦੀ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਜੀਵਨ ਇੱਕ ਸੁਭਾਗ ਭਾਗ ਵਾਲੀ ਇਸਤਰੀ ਦਾ ਹੈ।
ਫਿਰ ਕੈ ਭਾਣੈ ਸਦਾ ਚੱਲੈ ਤਾਂ ਬਣਿਆ ਸ਼ਿੰਗਾਰ।
ਉਹ ਜਿਵੇਂ ਇੱਕ ਇਸਤਰੀ ਜਿੰਨਾ ਮਰਜ਼ੀ ਸ਼ਿੰਗਾਰ ਕਰੇ, ਕੀਮਤੀ ਤੋਂ ਕੀਮਤੀ ਵਸਤਰ ਪਾਏ, ਪਰ ਜੇ ਉਹ ਆਪਣੇ ਪਤੀ ਦੀ ਆਗਿਆ ਵਿਚ ਨਹੀਂ, ਉਹਦਾ ਕਰੋੜਾਂ ਰੁਪਈਆਂ ਦਾ ਸ਼ਿੰਗਾਰ ਵੀ ਜ਼ੀਰੋ ਹੈ। ਕਿਸੇ ਅਰਥ ਨੇ ਪਤੀ ਦੀ ਆਗਿਆ ਚੱਲਦੀ ਹੋਵੇ, ਤਨ ਤੇ ਧੂੜ ਵੀ ਪਈ ਹੋਵੇ ਤੇ ਉਹਦੀ ਧੂੜ ਵੀ ਸ਼ੋਭਨੀਕ ਹੈ। ਇਹਦਾ ਮਤਲਬ ਇਹ ਵੇ ਕਿ ਮੰਨ ਲਓ ਇੱਕ ਬੰਦਾ ਗੁਰੂ ਪਰਮਾਤਮਾ ਦੀ ਆਗਿਆ ਚ ਨਹੀਂ ਚੱਲਦਾ, ਅਡੰਬਰ ਬਹੁਤ ਇਕੱਠਾ ਕਰੀ ਬੈਠਾ, ਮਹਾਰਾਜ ਕਹਿੰਦੇ ਉਹਦਾ ਕਿਸੇ ਅਰਥ ਨਹੀਂ। ਪਰ ਜਿਹੜੀ ਪਰਮਾਤਮਾ ਦੇ ਭਾਣੇ ਚ ਹੁਕਮ ਚੱਲੇਗੀ, ਉਹੀਓ ਕਹਿ ਲੋ ਧੂੜੀ ਵਿਚ ਲੁੜੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਪਰਮਾਤਮਾ ਨਾਲ ਹੋਵੇ ਤੇ ਧੂੜ ਭਾਂਡੇ ਮਿੱਟੀ ਸਭ ਕੁਝ ਚੰਗਾ ਹੈ। ਸਤਿਗੁਰੂ ਕਹਿੰਦੇ ਨੇ ਉਹ ਭਾਈ ਇਸਤਰੀ ਭਾਗਾਂ ਵਾਲੀ ਹੈ ਜਿਹੜੀ ਪਰਮਾਤਮਾ ਦੇ ਭਾਣੇ ਵੀ ਚੱਲਦੀ ਹੈ।
ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ।
ਉਹਦੇ ਹਿਰਦੇ ਦੀ ਸੇਜ ਅੱਤ ਦੀ ਸੋਹਣੀ ਬਣ ਜਾਂਦੀ। ਇੱਕ ਤਾਂ ਸੇਜ ਚਲੋ ਬਾਹਰ ਫੈਣ ਵਾਲਾ ਬਿਸਤਰਾ ਹੈ ਨਾ, ਹਿਰਦੇ ਦੀ ਸੇਜ ਅੱਤ ਦੀ ਸੋਹਣੀ ਹੈ, ਉਹ ਸ਼ੋਭਾਵੰਤੀ ਹੈ। ਉਸਨੇ ਆਪਣੇ ਖਰੀ ਪਰਮਾਤਮਾ ਵਰ ਨੂੰ ਪਾਇਆ ਹੈ।
ਨਾ ਹਾਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ,
ਕਿਉਂਕਿ ਪਰੀ ਪਰਮਾਤਮਾ ਵਾਹਿਗੁਰੂ ਨੇ ਪਰਿਪੂਰਨ ਪਰਮਾਤਮਾ ਨੇ ਨਾ ਮਰਨਾ ਨਾ ਜੰਮਣਾ ਨਾ ਉਹਨੂੰ ਦੁੱਖ ਹੈ। ਤੇ ਮਹਾਰਾਜ ਕਹਿੰਦੇ ਜਿਹਨੇ ਖਸਮ ਰੱਬ ਨੂੰ ਬਣਾ ਲਿਆ ਨਾ ਉਹ ਕਦੀ ਵਿਧਵਾ ਨਹੀਂ ਹੁੰਦੀ। ਇਹਨੂੰ ਸਤਿਗੁਰੂ ਨੇ ਕਿਹਾ ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਸਤਿਗੁਰੂ ਕਹਿੰਦੇ ਨੇ ਉਹ ਪਰਮਾਤਮਾ ਪਤੀ ਜਿਹੜਾ ਜੰਮਦਾ ਨਹੀਂ ਮਰਦਾ ਨਹੀਂ ਜਿਹਨੇ ਕਦੀ ਆਉਣਾ ਜਾਣਾ ਨਹੀਂ ਉਹ ਇਸਤਰੀ ਸਦੀਵ ਕਾਲੀ ਸੁਹਾਗਣਕ ਹੈ।
ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹੋ ਜੀ ਜੀਵ ਇਸਤਰੀ ਨੂੰ ਮਨੁੱਖ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ। ਤੇ ਮਿਲਾਇਆ ਕਿਵੇਂ ਜੀ? ਗੁਰ ਕੈ ਹੇਤ ਪਿਆਰ। ਉਹ ਗੁਰੂ ਨੂੰ ਮੁਹੱਬਤ ਕਰਦਾ ਤੇ ਜਿਹੜਾ ਗੁਰੂ ਨੂੰ ਪਿਆਰ ਕਰਦਾ ਗੁਰਮੁਖੋ ਸੱਚ ਏ ਪਰਮਾਤਮਾ ਉਹਨੂੰ ਆਪ ਪਿਆਰ ਕਰਦਾ। ਇਹ ਸਾਡੇ ਕੋਲ ਸਾਡੀ ਗੁਰਮਤ ਦੀ ਭਗਤੀ ਦੀ ਇਹ ਪਦਤੀ ਹੈ ਜੀ। ਜਿਹਨੇ ਪਰਮਾਤਮਾ ਨੂੰ ਖੁਸ਼ ਕਰਨਾ ਹੈ ਨਾ ਉਹਨੂੰ ਗੁਰੂ ਖੁਸ਼ ਕਰਨਾ ਪਏਗਾ। ਭਾਵੇਂ ਸਿੱਧੀ ਕਹਿੰਦੇ ਸਿੱਧੇ ਪਰਮਾਤਮਾ ਨਾਲ ਜੁੜੇ, ਅਸੀਂ ਕਹਿੰਦੇ ਸਿੱਧੇ ਅਕਾਲ ਪੁਰਖ ਨਾਲ ਸਾਡੀ ਗੱਲ ਹੈ, ਪਰ ਇਹ ਗੱਲ ਗੁਰਮੁਖੋ ਸੱਚ ਜੇ ਕਿ ਪੂਰਾ ਗੁਰੂ ਗ੍ਰੰਥ ਸਾਹਿਬ ਕੂਕ ਕੇ ਕਹਿੰਦਾ ਹੈ ਜਿਹੜਾ ਦ੍ਰਿਸ਼ਟ ਮਨ ਤੈਨੂੰ ਗੁਰੂ ਦਿਸਦਾ ਪਿਆ, ਪਹਿਲਾਂ ਇਹਦੇ ਬਚਨ ਮਨ ਗੁਰੂ ਦੁਆਰੇ ਵਿੱਚੋਂ ਨਿਕਲੇਗਾ ਤੇ ਸੋ ਦਰ ਆਵੇਗਾ, ਜਿਹੜਾ ਗੁਰੂ ਦਰ ਵਿੱਚੋਂ ਨਹੀਂ ਲੰਘੇ ਪਹੁੰਚੇਗਾ। ਗੁਰੂ ਗੁਰਦੁਆਰੇ ਦਾ ਅਰਥ ਕੇਵਲ ਬਿਲਡਿੰਗ ਨਹੀਂ, ਕਿਉਂਕਿ ਗੁਰੂ ਦਰਵਾਜ਼ਾ ਹੈ ਜਿਹੜਾ ਵਿਛੁਨਿਆ ਹੋਇਆਂ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਮਹਾਰਾਜ ਕਹਿੰਦੇ ਨੇ ਜਿਹਨੇ ਗੁਰੂ ਨੂੰ ਪਿਆਰ ਕੀਤਾ ਸੱਚ ਏਵੇ ਉਹ ਜੀਵ ਇਸਤਰੀ ਉਹ ਮਨੁੱਖ ਉਹ ਇਨਸਾਨ ਪਰਮਾਤਮਾ ਨੂੰ ਬਹੁਤ ਚੰਗਾ ਲੱਗਾ।
ਪੌੜੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਾਰ ਬੁਰਿਆਰੀ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪੌੜੀ ਹੈ ਜੀ, ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਗੋਪਨ ਦਾ ਲਫ਼ਜ਼ੀ ਅਰਥ ਕਈ ਵਿਦਵਾਨਾਂ ਨੇ ਕੀਤਾ ਨਿੰਦਣਾ, ਜਿਨ੍ਹਾਂ ਨੇ ਆਪਣੇ ਗੁਰੂ ਦੀ ਨਿੰਦਿਆ ਕੀਤੀ। ਵੈਸੇ ਗੋਪਨ ਦਾ ਅਰਥ ਜ਼ਿਆਦਾਤਰ ਇਹ ਟੁਕਦਾ ਜੀ ਲੁਕਾਉਣਾ ਛੁਪਾਉਣਾ, ਪਰ ਇਹਦਾ ਭਾਵ ਅਰਥ ਇਹ ਵੇ ਕਿ ਜਿਨ੍ਹਾਂ ਇਨਸਾਨਾਂ ਨੇ ਗੁਰੂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਲੁਕਾ ਦਿੱਤਾ, ਯੂੰ ਕਹਿ ਲਓ ਕਿ ਮੇਰਾ ਗੁਰੂ ਹੈ ਹੀ ਨਹੀਂ। ਖਾਸ ਕਰਕੇ ਮੈਨੂੰ ਇੰਝ ਲੱਗਦਾ ਜਿਵੇਂ ਮੀਣਿਆਂ ਵਾਲੇ ਪਾਸੇ ਇਸ਼ਾਰਾ ਹੋਵੇ, ਜਿਹੜੇ ਗੁਰੂ ਦੀ ਖੋਦ ਨੂੰ ਸਵੀਕਾਰ ਕਰਨ ਨੂੰ ਤਿਆਰ ਨੇ। ਜਿਵੇਂ ਪੁਰਾਣੇ ਸਮੇਂ ਮਸੰਦ ਸਨ ਜੀ, ਧੀਰ ਮੱਲੀਏ ਸਨ ਵਾਹਿਗੁਰੂ, ਰਾਮ ਰਾਈਏ ਸਨ ਸ਼ਬਦ ਵਰਤਨੇ, ਕਿ ਜਿਨ੍ਹਾਂ ਨੇ ਆਪਣੇ ਗੁਰੂ ਦੀ ਖੋਦ ਨੂੰ ਮੁੱਕਰ ਦਏ ਵੀ ਮੰਨਦੇ ਨਹੀਂ, ਉਹਦੀ ਗੱਲ ਨਹੀਂ ਮੰਨਦੇ। ਤੇ ਮਹਾਰਾਜ ਕਹਿੰਦੇ ਨੇ ਗੁਰੂ ਕਹਿ ਕੇ ਆਪਣੇ ਗੁਰੂ ਨੂੰ, ਜਿਹੜਾ ਗੁਰੂ ਨਹੀਂ ਮੰਨਦਾ ਪਿਆ ਲੁਕਾਉਂਦਾ ਪਿਆ, ਸੱਚ ਵੇ ਉਦੋਂ ਵੱਡਾ ਬੰਦਾ ਦੁਨੀਆਂ ਤੇ ਬੁਰਾ ਹੈ ਹੀ ਕੋਈ, ਸਭ ਤੋਂ ਬੁਰਾ ਹੋਵੇ। ਗੁਰਮੁਖੋ ਆਪਣੇ ਗੁਰੂ ਨੂੰ ਪ੍ਰਗਟ ਕਰੀਏ, ਪ੍ਰਗਟ ਦਾ ਮਤਲਬ ਛਾਤੀ ਠੋਕ ਕੇ ਕਹੀਏ ਮੇਰਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਸੀਨਾ ਤਾਣ ਕੇ ਕਹੀਏ ਆਦ ਗੁਰੂ ਗੁਰੂ ਨਾਨਕ ਸਾਹਿਬ ਮੇਰਾ ਗੁਰੂ ਹੈ, ਪੂਰੇ ਭਰੋਸੇ ਜਜ਼ਬੇ ਨਾਲ ਕਹੀਏ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰ, ਕੋਈ ਗੋਪਨ ਦੀ ਲੋੜ ਨਹੀਂ। ਹੁਣ ਅਸੀਂ ਦੇਖਦੇ ਹਾਂ ਨਾ ਮਹਾਰਾਜ ਨੇ ਕਕਾਰ ਦਿੱਤੇ ਆ, ਕਈ ਸਿੰਘ ਕਿੱਡੇ ਸੁੰਦਰ ਦਮਾਲੇ ਸਜਾ ਕੇ ਸੋਹਣੇ ਉੱਤੇ ਗਾਤਰੇ, ਤੇ ਕਈ ਵਿਚਾਰੇ ਅੰਮ੍ਰਿਤਧਾਰੀ ਲੁਕਾਉਣ ਦੇ ਯਤਨ ਕਰੇ, ਛੋਟੀ ਤੋਂ ਛੋਟੀ ਕਿਰਪਾਨ ਲੱਗ ਜਾਏ। ਸੱਚੀ ਗੱਲ ਉਹ ਆਪਣੇ ਆਪ ਨੂੰ ਬਚਾਉਂਦੀ ਫਿਰਦੇ ਨਹੀਂ। ਗੁਰਮੁਖੋ ਜਿਵੇਂ ਇੱਕ ਸੁਹਾਗਣ, ਤੁਸੀਂ ਮੈਨੂੰ ਦੱਸੋ ਸੁਹਾਗਣ ਕਦੀ ਕੱਪੜਿਆਂ ਤੇ ਥੱਲੇ ਸ਼ਿੰਗਾਰ ਲਗਾਈ ਲਕਾਉਂਦੀ ਦੇਖੀ? ਉਹ ਤਾਂ ਉੱਤੇ ਸ਼ਿੰਗਾਰ ਕਰਦੀ ਪਈ ਹੈ। ਸਿੱਖਾਂ ਇਹ ਗੁਰੂ ਦੀਆਂ ਦਿੱਤਾਂ ਦਾਤਾਂ ਨੂੰ ਲੁਕਾ ਨਾ, ਸੱਚ ਇਹਦੇ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਪ੍ਰਗਟ ਕਰ ਦੋ। ਮੈਂ ਇੱਕ ਉਦਾਹਰਣ ਆਪ ਜੀ ਨੂੰ ਦੇ ਦੇਣਾ, ਲਾਹੌਰ ਦੀ ਘਟਨਾ ਹੈ। ਸੇਵਾ ਪੰਥੀ ਮਹਾਂਪੁਰਖਾਂ ਵਿੱਚੋਂ ਬਾਬਾ ਦੁੱਖ ਭੰਜਨ ਜੀ ਹੋਇਆ ਇੱਕ, ਇਹ ਲਾਹੌਰ ਸਨ। ਇੱਕ ਸੂਫੀ ਦਰਵੇਸ਼ ਨੂੰ ਮਿਲਣ ਗਏ। ਦੇਖੋ ਗੁਰੂ ਲੁਕਾਉਣਾ ਤੇ ਠੋਕ ਕੇ ਕਹਿਣਾ ਮੇਰਾ ਗੁਰੂ ਹੈ। ਉਹ ਸੂਫੀ ਦਰਵੇਸ਼ ਦੇ ਕੋਲ ਗਏ ਤੇ ਕੁਦਰਤੀ ਤੌਰ ਤੇ ਉੱਥੇ ਬਹਾਦਰ ਸ਼ਾਹ ਆ ਗਿਆ, ਹਿੰਦੁਸਤਾਨ ਦਾ ਬਾਦਸ਼ਾਹ। ਤੇ ਬਹਾਦਰ ਸ਼ਾਹ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਆ ਚੁੱਕਾ ਹੈ, ਤੇ ਉਹਨੇ ਸ਼ਬਦ ਕਹਿ ਦਿੱਤਾ ਕਿਤੇ ਬਾਬਾ ਦੁੱਖ ਭੰਜਨ ਜੀ ਦਾ ਦਾੜਾ ਦੇਖ ਕੇ, ਉਹਨਾਂ ਦਾ ਦਸਤਾਰਾ ਦੇਖ ਕੇ, ਕਹਿੰਦਾ ਇਹ ਮਰੇਲੇ ਗੁਰੂ ਕਾ ਸਿੱਖ। مطلب لڑاکے گرو دا سکھ, کیونکہ جی اسی اج بھی جدو گرو گوبند سنگھ سچے پاتشاہ دی گل چلتی ہے نا, ادھے ادھے یا منہ پرا نو کر لیں چیتے رکھو, جے گرو گوبند سنگھ نہ ہوں تو جن چنڈے چنڈے جھولتے پے نے سارے کتنے سمندر ہی ڈوبے ہونے سن. گرو گوبند سنگھ سچا پاتشاہ وہی عظمت دے نال اج ہندوستان وس رہا ہے. یہ گل پٹنہ صاحب میں کہی سی کہ گرو گوبند سنگھ نو کسے دنیا دے جرنیل نال کدی تلنا مت دیو. گرو گرنتھ صاحب دی گرو گوبند سنگھ دی گل کر لگیا سب تو پہلا او دی تلنا او دے نال کریو کہ گرو نانک دا روپ ہے تے گرو نانک دی جوت او دے وچ ہے. او کوئی دنیاوی جرنیل چھوڑا جی اسی کتھا کری جانے ہاں بڑے بہادر جی بڑے بہادر جی تے بڑے بڑے بہادر ہوئے. مہاراج نے تو خود بانی چ کیا کہ شدھ سپا درم دبا سو ساج سنا درجان دلیں گے, پاری گمان پر ہے من میں کر پربت پنکھ ہلیں نہ ہلیں گے, تور ارین مرور مواسن ماتے متنگن مان ملیں گے, شری پت شری بھگوان کرپا بن تیاگ جہان ندان چلیں گے. ایڈے ایڈے جرنیل آئے جہے پہاڑ ہل جاندے سن نہیں سی ہلتے, وہ نام تو بنا دنیا وچ جواریاں دی طرح ہار کے چلے گئے. گرو کلا جرنیل نہیں, سچ اوی گرو گوبند سنگھ دا تے نام لیندیاں سکھ دا خون ابالے ماردا ہے. انہاں کہا یہ مریلے گرو کا سکھ, یہ دا مطلب ہے لڑن والے گرو دا سکھ. وہ مسلمان فقیر دے من چ ہے جے میں کہہ دتا گرو گوبند سنگھ کا تے کتے بادشاہ دے تے ناراض ہو کے سزا نہ دے دے, کہنے لگا نہیں نہیں یہ گرو نانک کا سکھ. درویش وچو گل ٹو کہندا نہیں نہیں یہ مریلے گرو کا نہیں یہ گرو نانک کا سکھ. وہ سیوا پنتھی مہاپرکھ اٹھیا کہنا نہیں نہیں میں گرو گوبند سنگھ کا سکھ. انہیں دڑکے رکھیا کہ بادشاہ خاموش ہو گیا. مل کے جب کر لگا گوپے شبد تے تھوڑا رو گیا, ایکو گل انہیں کہی. درویش کہندا او بابا گرو نانک صاحب تے گرو گوبند سنگھ چ فرق سی کوئی؟ وہ کہندا فرق تے کوئی نہیں. کہندا جے میں کہہ دیتا یہ گرو نانک کا سکھ تے تو وچو ٹوک کے کہتا نہیں نہیں میں گرو گوبند سنگھ کا سکھ, کیا تو گرو نانک کو نہیں مانتا؟ وہ کہندا مندا تا ہاں گرو نانک ہی ساڈا سب کچھ کہے. پر درویش کہندا نیتی مانگ کر دی سی کہ گرو گوبند سنگھ دا نام نہ لیندا. وہ کہندا ایہی تا میں تینوں کہنا چاہنا جس گرو نے اپنے پوت اپنی ماں اپنا پتا اپنا سب کچھ پنتھ نوں دے دیتا, ایہو جے گرو دا نام لکا دینا ایڈو وڈا دنیا چ پاپ ہی کوئی نہیں. کہندا میں کیوں نام لکاواں اپنے گرو گوبند سنگھ مہاراج جی دا؟ میری بینتی ہے جہے لوگ اپنے گرو نوں منن تو انکاری نے, گرو رام داس کہندے انہاں ادو وڈا پاتی ادو وڈا قاتل ادو وڈا ہنسیارا سنسار تے خور کوئی نہیں.
ہر جیو تین کا درسن نہ کرو پاپستو ہتیاری.
دیکھو نال ارداس کر دیتی گرو رام داس نے, کہنے مہاراج کرپا کری جیڑے مرجی بندے مل جان پر جیڑے گرو تو منکر بندے نے نا ترس کریو میرے متھے نہ کدی لگن, میں انہاں دے درشن ہی نہیں کرنے چاہتا. کیوں؟ کہنے جدو پاپیاں دی لسٹ تیار کیتی جائے تے سب تو ٹاپ تے او پاپی آئے گا جن نے اپنے گرو نو لکایا ہے, جڑا گرو نو منن تو انکاری ہویا ہے.
اوہ کار کار پھر ہے کسود مانا جو ترکت ناری.
حضور کہنے وہ کار کار وچ اس طرح پٹک دے پے نے کسود پیڑے من جڑے شدھ من نے, جویں ایک وبچارن استری اج ایتھے کل ایتھے پرسوں ایتھے. میں کہنا سن گرو رام داس کرپا کریو. دیکھو اج سانو اس گل تے کہندے اپنے گرو نو مننا ہے تے ساڈا اتہاس کہندا ہے کہ سکھاں نے سچ ایویں سر تے آرا چلوا لیا پر اے کیا میرا گرو تن گرو تیگ بہادر ہے. مہاراج کہندے انہاں دا درشن نہیں کرنا. وہ اس طرح نے جویں وبچارن استری گھر گھر دے وچ جا کے اپنے جیون دی گندگی نو پھیلا رہی ہے.
ود پاگی سنگت ملے گرمکھ سواری.
ہاں پھر ویکھو گرو صاحب کرپا کر دے, کہنے جے ایکو جا بندہ جڑا گرو نو لکاندا ہے جے کتے او دے من چ خیال اپج جائے وڈے پاگاں نال سنگت مل جائے نا, کہنے ایکو جا نندک بندہ بھی گرو سوار دیندا ہے جدوں سنگت وچ آ جاندا ہے. یہ نہیں کیا بھی وہ علاج کوئی نہیں, وہ علاج ہے. یہو جا پاپی بندہ بھی آ کے کہہ دے میں ستگرو بھول گیا سا. میں تو کئی بار کہنا گرمکھو ਹਨੇਰਾ ਸਦੀਆਂ ਦਾ ਕਹਿ ਚਾਨਣ ਨੂੰ ਸਦੀਆਂ ਕਦੀ ਲੱਗਦੀਆਂ ਦੀਵਾ ਬਲੇ ਅੰਧੇਰਾ ਜਾਏ ਉਹ ਮਨਾ ਜਿੰਨਾ ਮਰਜ਼ੀ ਤੂੰ ਗੁਨਾਹ ਪਾਪ ਔਗਣ ਕੀਤੇ ਨੇ ਇੱਕ ਵਾਰੀ ਗੁਰੂ ਰਾਮਦਾਸ ਦੇ ਦਰ ਤੇ ਖਲੋ ਕਹਿੰਦੇ ਮੈਂ ਪਾਪੀ ਹਾਂ ਸੱਚ ਇਹ ਵੀ ਗੁਰੂ ਤੈਨੂੰ ਪਵਿੱਤਰ ਕਰਦਾ ਹੈਗਾ ਪਰ ਇਹ ਨਹੀਂ ਅੱਜ ਕਹਿ ਕੇ ਚਲਾ ਗਿਆ ਕੱਲ ਨੂੰ ਫਿਰ ਪਾਪ ਕਰਨ ਲੱਗ ਪਿਆ ਨਹੀਂ ਸਤਿਗੁਰੂ ਕਹਿੰਦੇ ਆ ਜੇ ਵੱਡੇ ਭਾਗਾਂ ਨਾਲ ਸੰਗਤ ਮਿਲ ਜਾਏ ਉਹ ਗੁਰਮੁਖਾਂ ਦਾ ਜੀਵਨ ਸਵਾਰਿਆ ਜਾਂਦਾ ਹੈ
ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ
ਕਹਿੰਦੇ ਖੇ ਪਰਮਾਤਮਾ ਵਾਹਿਗੁਰੂ ਜੀ ਕਿਰਪਾ ਕਰੋ ਤਰਸ ਕਰੋ ਮੈਨੂੰ ਸਤਿਗੁਰੂ ਦਾ ਮਿਲਾਪ ਕਰਾਵੋ
ਗੁਰ ਕਉ ਬਲਿਹਾਰੀ
ਮੈਂ ਆਪਣੇ ਇਸ ਸਤਿਗੁਰੂ ਤੋਂ ਵਾਰ ਵਾਰ ਬਲਿਹਾਰ ਜਾਂਦਾ ਵਾਂ ਸਾਧ ਸੰਗਤ ਜੀ ਆਓ ਧੰਨ ਗੁਰੂ ਰਾਮਦਾਸ ਤੁਹਾਡੀ ਸੁਲਤਾਨ ਉਹਨਾਂ ਬਖਸ਼ਿਸ਼ ਕੀਤੀ ਆਪਾਂ ਅੰਮ੍ਰਿਤਧਾਰੀ ਹੋਈਏ ਬਾਣੀ ਨਾਲ ਜੁੜੀਏ ਗੁਰੂ ਚਰਨਾਂ ਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਤਰਸ ਕਰੋ ਸਾਡੇ ਤੋਂ ਜੀਵਨ ਨਹੀਂ ਕਮਾਏ ਜਾਂਦੇ ਤੁਸੀਂ ਆਪਣੀ ਨਦਰ ਕਰਕੇ ਕੱਚ ਨੂੰ ਕੰਚਨ ਕਰ ਦਿਓ ਜ਼ਹਿਰ ਨੂੰ ਅੰਮ੍ਰਿਤ ਕਰ ਦਿਓ ਰੁਲਦੇ ਪੱਥਰ ਨੂੰ ਲਾਲ ਬਣਾ ਦਿਓ ਤੁਸੀਂ ਮਿਹਰ ਕਰੋ ਸਾਡੇ ਸਮਰੱਥਾ ਨਹੀਂ ਜੋੜ ਲਓ ਆਪਣੇ ਚਰਨਾਂ ਨਾਲ ਇੰਨੀਆਂ ਕੁ ਹਾਜ਼ਰੀਆਂ 2 ਦਿਨ ਦੀਆਂ ਪ੍ਰਵਾਨ ਕਰਨੀਆਂ ਜੀ ਆਓ ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਦੇ ਅੰਤਲੇ ਬਚਨ ਸਰਵਣ ਕਰੀਏ ਜੀ
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ